ਸਤਿਗੁਰ ਪ੍ਰਸਾਦ
ਤੇ ਬਿਰਾਜਮਾਨ ਹੋ ਕੇ ਜੋ
خوراک حکم نامہ ساڈے ساریاں اتے کرپا کیتی ہے، پاون شبد تلنگ راگ دے اندر بھگت کبیر صاحب جی دا اچارن کیتا ہویا، گرو گرنتھ صاحب جی دے مبارک انگ 727 تے بھگت باری دے اندر یہ شبد درج ہے، ستگرو اس شبد دے راہی سانو کی سمجھاندے نے، کی جیون جگت دسدے نے، اس دے تارنی ہونے واسطے سارے ستسنگی جن آپ گرو چرنوں دے اندر جڑے ہو یا دیش ودیش گھران دے اندر بیٹھ کے اس سبھاگے سمے دی سنبھال کر رہے ہو، سارے سرتیاں برتیاں نو ٹکاؤ، کرو رسمیں پوتر، گج کے بولو ست نام واہگرو، ایک واری پھر کرپا کرو، گج کے بولو ست نام واہگرو۔ شبد دے رہاؤ دے بند وچ بھگت جی جو کرپا کر رہے ہیں، آ جڑا سماں چل رہا ہے پو دے مہینے دے اندر لگاتار آپ آنندپور صاحب دے اندر بھی تے آنندپور صاحب نو چھڈن تو بعد جیڑی شہادتاں ہوئیاں، جنے مر جیوڑیا نے گرو مہاراج سچے پاتشاہ جی دی کرپا دے پاتر بن کے شہادتاں پرابت کیتیاں، آج جے آپا اس شبد دا ایک ایک جڑا اکھر ہے اینو اس سمے دے نال جوڑ کے وچار دے رہاں گے، سانو سمجھ آوے گی کہ اے سارا کچھ کیوں واپریا۔ واپرن دا کارن کی ہے؟ کیونکہ ساتھ سنگت دھرمی پرش بھی سنسار دے وچ بڑے آئے نے، تے انہوں نے وکھرے وکھرے مذہب وکھرے وکھرے دھرم بھی چلائے نے، اسی کر کے جے آپ کلے ہندوستان کی گل ہی کر لیے، اس وچ ایک دھرم نوں منن والے لوگ نہیں بلکہ وکھرے وکھرے دھرماں نوں لوگ منن والے نہیں، بڑے دھرمی پرش آئے انہوں نے اگوں اپنی اپنی مت دے مطابق رب نال جڑن دی گل جڑی کیتی، دھرم گرنتھ بن گئے، ساریاں نے اپنی اپنی سمے ادم کیتا، پر گرو نانک دے گھر دی جڑی گل ہے یہ بڑی ولکھن ہے۔ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ, ਉਹਨਾਂ ਨੇ ਵੀ ਇਨਸਾਨੀ ਜਾਮਾ ਪ੍ਰਾਪਤ ਕਰਨ ਵਾਲਾ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ, ਕਿਸੇ ਵੀ ਮਜ਼ਹਬ ਨੂੰ ਮੰਨਣ ਵਾਲਾ ਹੋਵੇ, ਕਿਸੇ ਫਿਰਕੇ ਨਾਲ ਸੰਬੰਧਿਤ ਹੋਵੇ, ਉਹਨੂੰ ਆਦਮੀ ਕਿਹਾ, ਉਹਨੂੰ ਬੰਦਾ ਹੀ ਕਿਹਾ। ਤੇ ਇਉਂ ਕਹਿ ਲਈਏ, ਬਾਬੇ ਨਾਨਕ ਦੀ ਵਿਚਾਰਧਾਰਾ ਜਿਹੜੀ ਨੌਜਵਾਨੀਆਂ ਦੇ ਵਿੱਚ ਅੱਗੇ ਵੀ ਪ੍ਰਚਾਰੀ ਗਈ, ਉਸੇ ਜੋਤ ਨੂੰ ਧਾਰਨ ਕਰਕੇ ਸਤਸੰਗਤ ਉਹਨਾਂ ਨੇ ਕੇਵਲ ਬੰਦੇ ਨੂੰ ਬੰਦਾ ਬਣਨ ਦੀ ਪ੍ਰੇਰਨਾ ਕੀਤੀ। ਜਦੋਂ ਬੰਦਾ ਬੰਦੇ ਵਾਲਾ ਸੁਭਾਅ ਛੱਡ ਦਿੰਦਾ ਹੈ, ਬੰਦੇ ਵਾਲੇ ਕਰਮ ਛੱਡ ਦਿੰਦਾ ਹੈ, ਤੇ ਫਿਰ ਉਹਨੂੰ ਬੰਦਾ ਨਹੀਂ ਕਿਹਾ ਜਾਂਦਾ, ਬਲਕਿ ਉਹਨੂੰ ਪਸ਼ੂ ਨਾਲ ਤੁਲਨਾ ਦਿੱਤੀ ਜਾਂਦੀ ਹੈ, ਉਹਨੂੰ ਪਸ਼ੂ ਬਿਰਤੀ ਵਾਲਾ ਕਿਹਾ ਜਾਂਦਾ ਹੈ, ਉਹਨੂੰ ਜ਼ਾਲਮ ਕਿਹਾ ਜਾਂਦਾ ਹੈ, ਉਹਨੂੰ ਰਾਕਸ਼ਸ ਕਿਹਾ ਜਾਂਦਾ ਹੈ। ਬਸ ਆਹ ਗੱਲ ਸੀ ਜਿਹੜੀ ਬਾਕੀ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਰਹੀ, ਜਿਸ ਕਾਰਨ ਕਰਕੇ ਉਹ ਲੋਕ ਪਰੇਸ਼ਾਨ ਹੋ ਗਏ। ਬਾਬੇ ਨੇ ਇਹੋ ਗੱਲ ਕਹੀ ਸੀ, ਨੂੰ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆ ਸੋ ਕਿਆ ਰੀਸ। ਜੇ ਬਾਬਾ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਪੈਂਦਾ, ਬਾਕੀ ਗੁਰੂ ਸਾਹਿਬਾਨ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸ਼ਹੀਦ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਪੈਂਦੇ, ਤੇ ਫਿਰ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ। ਪਰੇਸ਼ਾਨੀ ਕੇਵਲ ਇਸੇ ਗੱਲ ਦੀ ਸੀ ਕਿ ਇਹ ਸਾਰਾ ਕੁਝ ਕਿਉਂ ਵਾਪਰਿਆ। ਸ਼ਬਦ ਦੇ ਅੰਦਰ ਆਪਾਂ ਪੜ੍ਹਨਾ, ਭਾਈ ਗੁਰਦਾਸ ਜੀ ਨੇ ਕਈ ਸੌ ਸਾਲ ਪਹਿਲਾਂ ਇਹ ਗੱਲ ਆਪਣੀ ਪਾਵਨ ਰਚਨਾ ਦੇ ਅੰਦਰ ਸਮਝਾ ਦਿੱਤੀ। ਭਈ ਗਿਲਾਨ ਜਗਤ ਵਿੱਚ ਚਾਰ ਵਰਨ ਆਸ਼ਰਮ ਉਪਾਏ, ਦਸ ਨਾਮ ਸੰਨਿਆਸੀ, ਜੋਗੀ ਬਾਰਾਂ ਪੰਥ ਚਲਾਏ, ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏ, ਬ੍ਰਹਮਨ ਬਹੁ ਪ੍ਰਕਾਰ ਕਰ ਸ਼ਾਸਤਰ ਵੇਦ ਪੁਰਾਣ ਲੜਾਏ, ਖੜ ਦਰਸ਼ਨ ਦੇ ਵੈਰ ਕਰ ਨਾਲ ਛੱਤੀਸ ਪਖੰਡ ਰਲਾਏ, ਤੰਤ ਮੰਤ ਰਸਾਇਣ ਕਰਾ ਮਾਤ ਕਾਲਖ ਲਪਟਾਏ, ਇਕਸ ਤੇ ਬਹੁ ਰੂਪ ਕਰ ਰੂਪ ਕਰੂਪੀ ਘਰੀ ਦਿਖਾਏ, ਕਲਯੁਗ ਅੰਦਰ ਭਰਮ ਫੁਲਾਏ। ਇੱਕ ਪੌੜੀ ਹੋਰ ਨਾਲ ਲੱਗਦੀ ਆਪਾਂ ਵਿਚਾਰ ਲਈਏ, ਸ਼ਬਦ ਦੀ ਸਾਨੂੰ ਸਮਝ ਬੜੀ ਛੇਤੀ ਆਵੇਗੀ। ਭਾਈ ਸਾਹਿਬ ਜੀ ਪੌੜੀ ਦੇ ਵਿੱਚ ਕਿਰਪਾ ਕਰਦੇ ਨੇ, ਚਾਰ ਵਰਨ ਚਾਰ ਮਜ਼ਹਬਾਂ, ਜਗ ਵਿੱਚ ਹਿੰਦੂ ਮੁਸਲਮਾਨ خودی بخیلی تکبری کھنچو تان کریم تنگانی گند بنارس ہندوا مکہ کعبہ مسلمانی سنت مسلمان دی تلک ہندو جنگو ہندو لبھاری. اگلی گل بھائی صاحب جی کرتے ہیں رام رحیم کہائیں دے ایک نام دے راہ پلاری بید کتیب پلائک ہے موہ لالچ دنی شیطانی سچ کنارے رہ گیا کھے مردے دامن مولانی سرو نہ مٹے آگر جانے. سچ دی گل کوئی نہیں کر رہا بلکہ ایک آخد ہے سنت دجا آخد ہے تلک جنجو ایک بنارس تے گنگا کی گل کرد تو دوجا سا سنگت مکے کے کعبے کی گل کرد. ایک رام کہہ رہا ہے ایک رحیم کہہ رہا ہے ایکو دا نام ہی رام تے رحیم پر انہاں نے رب دا نام لے کے گل وکھری وکھری کر دیتی دو راہ اپنا لے. تے بھائی صاحب جی کہندے نے بید کتیباں دی گل کوئی نہیں کر دیا بیداں کتیباں نوں نہیں کوئی پڑھدا بیداں کتیباں دے وچار نہیں کوئی کردا بلکہ لالچ جڑا ہے یہ سارے دے سر تے چڑھ کے بولتا پیا سچ ایک پاسے پیا ہوا سچ نوں کوئی پہچاندا نہیں بس آپس وچ کھہ کھہ کے مردے پے نے تو انہوں ماڑا کہی جا رہا ہے تو انہوں ماڑا کہی جا رہا ہے. گرو ہرگوبند جی مہاراج سچے پاتشاہ کی شرم وچ سکھ بیٹھے ہوئے سی تو ستگرو مہاراج نے سکھا نے ایک بینتی کی تھی کہن لگے ستگرو کئی واری گل دھرم دے کردیا کردیا آپس وچ ہی کھڑے پیندے نے ایکو ہی دھرم نو منن والے لوگ کارن کی ہے کہ گرو مہاراج نے سویرے کیا سی چرچا وچار چار پرکار دی دو پرکار دی کرنی ہے دو پرکار دی نہیں کرنی. ایک ہے باد دوجی ہے ہیت تیجی ہے جالپا تے چوتھی ہے وتنڈا. ساسنگت وچار کرنی تے وچار کر کے پہلا اپنی سناؤ تے پھر دوجے بھی سنو. وچار کرنی پہلا اپنی سناؤ پھر دوجے بھی سنو تے جے دوجے دی گل واہگرو نال جوڑن واسطے نیرے ہے چنگی ہے اس وچار نو جیون دے اندر دھارن کر لو. آپ نو نہیں پتا دوجے کولو پوچھ لو کہ دو پرچار پرکار دی چرچا کرنی پر جڑی دو پرکار دی نو بھی پرمان دے دے کے ادھارنا دے دے کے اگزامپل دے دے کے اپنی غلط گل نو بھی ٹھیک ہے نا تے دوجے دی ٹھیک نو بھی کھنڈی گا نا. ہن جو کچھ واپریا صوبے دی کچہری وچ میری بینتی اتھے نہ باد سی نہ ہیت سی اتھے کیول تے کیول وچار جالپا تے وتنڈا واری چل رہی سی اپنی ہی گلوں سدھ کیتی جان ਮੈਂ ਨਾ ਮਨ ਨੂੰ ਵਾਲੀ ਬਿਰਤੀ ਨੂੰ ਜੀਵਨ ਦੇ ਅੰਦਰ ਧਾਰਨ ਕਰ ਲੈਣ। ਸਾਹਿਬਜ਼ਾਦਿਆਂ ਨੇ ਬਾਦ ਤੇ ਹੇਤ ਦੀ ਗੱਲ ਕੀਤੀ ਕਿਉਂਕਿ ਅੰਦਰ ਪਰੇਸ਼ਾਨੀ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ, ਜਿਹੜਾ ਸੁਖੀ ਬੰਦਾ ਨੂੰ ਬਾਹਰੋਂ ਨਹੀਂ ਮਕਾਨਾ ਕਰਕੇ ਵਪਾਰ ਕਰਕੇ ਜਾਂ ਦੁਨਿਆਵੀ ਸ਼ੋਹਰਤ ਕਰਕੇ, ਜਿਹੜਾ ਅੰਦਰੋਂ ਸੁਖੀ ਹੈ ਉਹਨੂੰ ਸਾਰੇ ਸੁਖੀ ਹੀ ਨਜ਼ਰ ਆਉਣਗੇ, ਤੇ ਜਿਹੜਾ ਆਪ ਦੁਖੀ ਹੈ ਨਾ ਉਹਨੂੰ ਸਾਰੇ ਲੋਕ ਸੰਸਾਰ ਦੇ ਅੰਦਰ ਦੁਖੀ ਨਜ਼ਰ ਆਉਣਗੇ। ਬੜੇ ਪਿਆਰੇ ਬਚਨ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਰੀ ਸਭ ਰੋਗੀ। ਜਿਹੜਾ ਆਪ ਪਰੇਸ਼ਾਨ ਹੈ ਉਹ ਦੂਜਿਆਂ ਨੂੰ ਵੀ ਪਰੇਸ਼ਾਨ ਕਰੇਗਾ ਕਿਉਂਕਿ ਉਹ ਆਪ ਪਰੇਸ਼ਾਨ ਹੈ। ਦੇਖੋ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਆਪ ਵਾਹਿਗੁਰੂ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਅੰਦਰੋਂ ਪਰੇਸ਼ਾਨ ਨਹੀਂ। ਬੇਸ਼ੱਕ ਉਹਨਾਂ ਨੂੰ ਪਤਾ ਫਤਵੇ ਲਾਏ ਜਾ ਰਹੇ ਨੇ, ਸ਼ਹੀਦ ਕਰਨ ਵਾਲੇ ਤਿਆਰ ਨੇ, ਪਰ ਕੋਈ ਪਰੇਸ਼ਾਨੀ ਨਹੀਂ। ਆਪਾਂ ਇਤਿਹਾਸ ਨੂੰ ਪੜ੍ਹਦੇ, ਮੈਂ ਬੇਨਤੀ ਕਰਨੀ ਹੈ ਆਉਣ ਵਾਲੇ ਦਿਨਾਂ ਦੇ ਅੰਦਰ 26, 27, 28 ਸਾਕਾ ਸਰਹੰਦ ਦੀ ਗੱਲ ਜਿਨ੍ਹਾਂ ਦੀ ਵਾਰੀ ਗੁਰਮੁਖ ਪਿਆਰਿਆਂ ਦੀ ਆਵੇਗੀ ਕਥਾ ਕਰਨ ਦੀ, ਉਹ ਆਪ ਜੀ ਦੇ ਨਾਲ ਸਾਂਝੀ ਕਰਨਗੇ। ਮੈਂ ਕੇਵਲ ਟੋਕ ਮਾਤਰ ਆਪ ਜੀ ਦੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਮਹਾਰਾਜ ਕਿਰਪਾ ਕਰਦੇ ਨੇ, ਲੋੜ ਹੈ ਅੱਜ ਜੋ ਕੁਝ ਵਾਪਰਿਆ ਹੈ ਇਹਨੂੰ ਸੁਣੀ ਵੀ, ਸੁਣਾਉਣ ਵਾਲੇ ਸੁਣਾਉਣ ਵੀ, ਪਰ ਅਸੀਂ ਇਹਨੂੰ ਆਪਣੇ ਜੀਵਨ ਦੇ ਅੰਦਰ ਲਾਗੂ ਕਰੀਏ। 2013 ਦਾ ਇੱਕ ਪਰਚਾ ਮੈਂ ਪੜ੍ਹਿਆ ਸਿੱਖ ਫਲਵਾੜੀ ਦਾ, ਉਸ ਵਿੱਚ ਇੱਕ ਲੇਖ ਨੂਰਾਨੀ ਸ਼ਹਾਦਤ ਚਮਕੌਰ ਸਾਹਿਬ ਬਾਰੇ ਇੱਕ ਡੀਸੀ ਨੇ 38B ਚੰਡੀਗੜ੍ਹ ਸੈਕਟਰ ਦੇ ਰਹਿਣ ਵਾਲੇ, ਜਿਨ੍ਹਾਂ ਦਾ ਨਾਮ ਹੈ ਗੋਪਾਲ ਕ੍ਰਿਸ਼ਨ ਸਿੰਘ, ਉਹ ਚਮਕੌਰ ਸਾਹਿਬ ਦੇ ਇਸ ਸਾਕੇ ਤੇ, ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਗਏ ਬਤੌਰੇ ਡੀਸੀ ਨਹੀਂ, ਸ਼ਰਧਾਵਾਨ ਸਿੱਖ ਬਣ ਕੇ ਵੇਖਿਆ ਉਹਨਾਂ ਨੇ ਸਾਰੇ ਪਾਸੇ ਮੱਥਾ ਟੇਕਣ ਵਾਲਿਆਂ ਦੀਆਂ ਬੜੀਆਂ ਲੰਬੀਆਂ ਲਾਈਨਾਂ ਨੇ, ਭਾਵਨਾ ਦੇ ਨਾਲ ਮੱਥਾ ਟੇਕ ਰਹੇ ਨੇ, ਗੁਰੂ ਕੇ ਕੀਰਤਨੀਏ ਕੀਰਤਨ ਸੁਣਾ ਰਹੇ ਨੇ, ਢਾਡੀ ਵਾਰਾਂ ਸੁਣਾ ਰਹੇ ਨੇ, ਸਭ ਕੁਝ ਤੱਕਿਆ, ਲੰਗਰ ਬੜੇ ਸੁੰਦਰ ਚੱਲ ਰਹੇ ਨੇ। ਆ ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਇਸ ਵਾਰੀ ਬੇਨਤੀ ਕੀਤੀ ਹੈ ਸੰਗਤਾਂ ਨੂੰ ਕੇਵਲ ਪ੍ਰਸ਼ਾਦਾ, ਦਾਲ ਪ੍ਰਸ਼ਾਦਾ ਜਿਹੜਾ ਨਾ ਇਹ ਲੰਗਰ ਚੱਲੇ, ਅਮਲ ਵੀ ਹੋ ਰਿਹਾ। ਆ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਬਣਾ ਕੇ ਸ਼ਹੀਦੀ ਦਿਹਾੜਿਆਂ 'ਤੇ ਖਵਾਈਆਂ ਜਾਂਦੀਆਂ ਨੇ, ਡੀਸੀ ਗੋਪਾਲ ਕ੍ਰਿਸ਼ਨ ਸਿੰਘ ਲਿਖਦਾ ਹੈ, ਸਾਰੇ ਪਾਸੇ ਪਕੌੜੇ ਜਲੇਬੀਆਂ ਲੰਗਰ ਚੱਲ ਰਿਹਾ, ਮੈਂ ਸਭ ਕੁਝ ਤੱਕਿਆ, ਮਰ ਅੰਦਰ ਆਇਆ ਕਿ ਇਸ ਜ਼ੋਰ ਮੇਲੇ ਦੇ ਅੰਦਰ ਜਿਹੜੇ ਨੌਜਵਾਨ ਆਏ ਹੋਏ ਨੇ ਇਹਨਾਂ ਦੇ ਨਾਲ ਕੁਝ ਗੱਲਾਂ, ਆ ਜਿਹੜਾ ਦਿਨ ਮਨਾਇਆ ਜਾ ਰਿਹਾ ਉਸ ਬਾਰੇ ਕੀਤੀਆਂ ਜਾਣ। ਉਹ ਕਹਿੰਦੇ ਨੇ ਅਸੀਂ ਉਪਰਾਲਾ ਕੀਤਾ, 309 ਜਵਾਨ ਸਾਰੇ ਸਾਰੇ ਸਮਾਗਮ ਦੇ ਵਿੱਚੋਂ ਇਕੱਠਾ ਕਰ ਲਿਆ ਤੇ ਜਿਹੜਾ ਚਮਕੌਰ ਸਾਹਿਬ ਦਾ ਸਾਕਾ ਵਾਪਰਿਆ ਜਿਹੜਾ ਕੱਲ ਤੁਹਾਨੂੰ ਸਤਿਕਾਰਯੋਗ ਸਿੰਘ ਸਾਹਿਬ ਗਿਆਰੀ ਜਸਵੀਰ ਸਿੰਘ ਜੀ ਸੁਣਾ ਕੇ ਗਏ ਨੇ, ਕਹਿੰਦੇ ਨੇ ਉਸ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ 300 ਨੂੰ, ਕੇਵਲ 15% 300 ਦੇ ਵਿੱਚੋਂ ਉਹ ਨੌਜਵਾਨ ਸਨ ਜਿਨ੍ਹਾਂ ਨੂੰ ਸਾਰੇ ਸਾਕੇ ਦੀ ਜਾਣਕਾਰੀ ਸੀ, ਇੱਥੇ ਕੀ ਹੋਇਆ, ਕਿਵੇਂ ਹੋਇਆ, ਕੀ ਕੁਝ ਵਾਪਰਿਆ, ਤੇ ਕਹਿੰਦੇ ਨੇ 10% ਉਹ ਸਨ ਜਿਨ੍ਹਾਂ ਨੂੰ ਕੁਛ ਗਿਆਨ ਸੀ, ਕੁਛ ਗਿਆਨ, ਤੇ 10% ਉਹ ਸਨ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਇਹ ਪਤਾ ਸੀ ਕਲਗੀਧਰ ਮਹਾਰਾਜ ਪਾਤਸ਼ਾਹ ਕਿੱਥੋਂ ਆਏ ਤੇ ਕਿੱਥੇ ਆ ਕੇ ਇਹ ਜਿਹੜਾ ਹੈ ਸਾਕਾ ਵਰਤਾਇਆ। 10% ਨੇ ਇਹ ਦੱਸਿਆ ਵੀ ਅਨੰਦਪੁਰ ਸਾਹਿਬ ਤੋਂ ਚੱਲੇ ਤੇ ਚਮਕੌਰ ਸਾਹਿਬ ਆਏ। ਹੁਣ ਤੁਸੀਂ ਅੰਦਾਜ਼ਾ ਲਾਓ, ਕੇਵਲ 15% ਤੇ 20-35% ਬਚੇ ਸਨ ਜਿਨ੍ਹਾਂ ਨੂੰ ਥੋੜ੍ਹਾ ਥੋੜ੍ਹਾ ਪਤਾ ਸੀ ਕਿ ਇੱਥੇ ਚਮਕੌਰ ਸਾਹਿਬ ਦੇ ਵਿੱਚ ਕੀ ਸਾਕਾ ਵਾਪਰਿਆ, ਤੇ ਜਿਹੜੇ ਬਾਕੀ ਸਾਰੇ 65% ਸਨ ਕਿਸੇ ਨੂੰ ਇਸ ਬਾਰੇ ਕੋਈ ਪਤਾ ਨਹੀਂ ਵੀ ਇਹ ਗੁਰੂ ਮਹਾਰਾਜ ਕਿੱਥੋਂ ਆਏ, ਲੜਾਈ ਕਿਉਂ ਹੋਈ, ਕਿੰਨਾਂ ਨਾਲ ਹੋਈ, ਕਿਵੇਂ ਹੋਈ ਤੇ ਕੌਣ ਸਨ। ਕਾਰਨ ਕਿਉਂਕਿ ਘਰਾਂ ਦੇ ਅੰਦਰ ਵੀ ਨਹੀਂ ਦੱਸਿਆ ਜਾਂਦਾ, ਸਕੂਲਾਂ ਦੇ ਅੰਦਰ ਵੀ ਨਹੀਂ ਦੱਸਿਆ ਜਾਂਦਾ, ਤੇ ਬੇਨਤੀ ਬੱਚਿਆਂ ਨੂੰ ਆਪ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਲੋੜ ਹੈ ਅੱਜ ਸਵੈਮ ਪੜਚੋਲ ਕਰਨ ਦੀ। ਇਸ ਸਾਕੇ ਬਾਰੇ ਸੁਣਾਉਣਾ ਵੀ ਬੜਾ ਜ਼ਰੂਰੀ ਹੈ, ਪਰ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਿਨ੍ਹਾਂ ਸਿੰਘਾਂ ਨੇ, ਜਿਨ੍ਹਾਂ ਪਿਆਰਿਆਂ ਨੇ, ਜਿਨ੍ਹਾਂ ਸਾਹਿਬਜ਼ਾਦਿਆਂ ਨੇ ਇਹ ਸ਼ਹਾਦਤ ਦਾ ਜ਼ਾਮ ਪੀਤਾ, ਉਹਨਾਂ ਦੀ ਅੰਦਰ ਦੀ ਅਵਸਥਾ ਕੀ ਸੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਸ਼ਬਦ ਆਸ, ਹੋ ਸਕਣਾ ਕੀ ਰੇਣੂਕਾ ਤੋ ਆਓ ਹਮਾਰੇ ਪਾਸ। ਕਿਉਂਕਿ ਭਾਈ ਸਾਹਿਬ ਕਹਿੰਦੇ ਨੇ ਜਦੋਂ ਤੱਕ ਸਬਰ ਤੇ ਸਿਦਕ ਨਹੀਂ ਮਨ ਦੇ ਅੰਦਰ, ਉਦੋਂ ਤੱਕ ਸ਼ਹਾਦਤ ਦਾ ਜ਼ਾਮ ਪੀਤਾ ਨਹੀਂ ਜਾ ਸਕਦਾ, ਨਹੀਂ ਪੀਤਾ ਜਾ ਸਕਦਾ। ਇਸੇ ਵਾਸਤੇ ਆਖਿਆ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜੇ ਤੂੰ ਸਮਝਦਾਰ ਹੈ, ਬਾਬਾ ਫਰੀਦ ਜੀ ਆਖਦੇ ਨੇ, ਅਕਲ ਲਤੀਫ ਬਰੀਕ ਅਕਲ ਵਾਲਾ, ਜਿਹਨੂੰ ਆਪਾਂ ਕਹਿੰਦੇ ਸਮਝਦਾਰ, ਆਪਾਂ ਕਹਿੰਦੇ ਨਾ ਬਰੀਕ ਤੋਂ ਬਰੀਕ ਗੱਲ ਨੂੰ ਵੀ ਸਮਝਦਾ ਹੈ, ਬਾਬਾ ਫਰੀਦ ਜੀ ਆਖਦੇ ਨੇ ਜੇ ਤੂੰ ਸਮਝਦਾਰ ਹੈ, ਦੂਜਿਆਂ ਦੇ ਕਰਮਾਂ ਬਾਰੇ ਪੜਚੋਲ ਨਾ ਕਰ, ਬਲਕਿ ਆਪਣੀ ਬੁੱਕਲ ਵਿੱਚ ਝਾਤ ਮਾਰ ਕਿ ਤੇਰੇ ਆਪਣੇ ਕਰਮ ਕੀ ਨੇ, ਤੂੰ ਕਿੱਥੇ ਖੜਾ ਹੋਇਆ। ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਬੰਦਾ ਸਾਰੀ ਜ਼ਿੰਦਗੀ ਸਾਹ ਸੰਗਤ, ਆਪਾਂ ਬੈਠੇ ਹੋਏ ਸੰਗਤ ਦੇ ਵਿੱਚ, ਸਾਡੇ ਵਿੱਚੋਂ ਦੋ ਵੀਰ ਭਰਾ ਬਹਿ ਜਾਣ, ਦੋ ਭੈਣਾਂ ਬਹਿ ਜਾਣ, ਕਦੇ ਆਪਣੇ ਬਾਰੇ ਨਹੀਂ ਕੋਈ ਦੱਸੇਗਾ ਕਿ ਮੈਂ ਸਵੇਰੇ ਨਹੀਂ ਉੱਠਦਾ, ਮੈਂ ਬਾਣੀ ਨਹੀਂ ਪੜ੍ਹਦਾ, ਮੈਂ ਸੰਗਤ ਵਿੱਚ ਨਹੀਂ ਜਾਂਦਾ, ਜਾਂ ਇਤਿਹਾਸ ਮੈਂ ਨਹੀਂ ਪੜ੍ਹਦਾ, ਜਾਂ ਮੈਂ ਸਿਮਰਨ ਨਹੀਂ ਕਰਦਾ। ਸਾਰਾ ਸਮਾਂ ਅੱਧਾ ਘੰਟਾ ਬਹਿ ਜਾਓ, ਦੋ ਘੰਟੇ ਬਹਿ ਜਾਓ, ਗੱਲ ਦੂਜਿਆਂ ਬਾਰੇ ਚੱਲੇਗੀ, ਆਪਣੇ ਬਾਰੇ ਨਹੀਂ। ਪਰ ਸਤਿਗੁਰਾਂ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਦੂਜਿਆਂ ਦੀ ਪੜਤਾਲ ਨਾ ਕਰਦਾ ਰਹੋ, ਦੂਜਿਆਂ ਦੇ ਖੇਤਿਆਂ ਦੀ ਰਾਖੀ ਨਾ ਕਰਦਾ ਰਹੋ, ਆਪਣੀ ਖੇਤ ਦੀ ਰਾਖੀ ਕਰ ਤੇ ਧਿਆਨ ਮਾਰ ਵੀ ਕਿਤੇ ਵਿਕਾਰ ਤੇਰੇ ਸ਼ੁਭ ਗੁਣਾਂ ਦੀ ਖੇਤੀ ਨੂੰ ਉਜਾੜ ਤਾਂ ਨਹੀਂ ਰਹੇ, ਵਿਕਾਰ ਤੇਰੇ ਉੱਤੇ ਭਾਰੂ ਤਾਂ ਨਹੀਂ। ਕਿਉਂਕਿ ਮਹਾਰਾਜ ਨੇ ਇਸ ਵਾਸਤੇ ਆਖਿਆ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰਹੈ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਇਹ ਗੱਲ ਕਿਸੇ ਹੋਰ ਦੀ ਨਹੀਂ, ਗੱਲ ਹਰ ਬੰਦੇ ਦੀ ਹੈ। ਕੋਈ ਆਪਣੀ ਵੱਲ ਧਿਆਨ ਨਹੀਂ ਦਿੰਦਾ, ਕੋਈ ਆਪਣੀ ਵੱਲ ਖਿਆਲ ਨਹੀਂ ਕਰਦਾ, ਗੱਲ ਦੂਜਿਆਂ ਦੀ ਹੈ। ਤੇ ਮਹਾਰਾਜ ਕਿਰਪਾ ਕਰਦੇ ਨੇ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੇ ਆਦੇਸ਼। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਓ ਸਤਿਗੁਰ ਕਿਰਪਾ ਕਰਨ, ਅੱਜ ਬਾਬਾ ਸੰਗਤ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਨੂੰ ਸਤਿਗੁਰੂ ਆਪਣਾ ਰੂਪ ਦੇ ਕੇ ਗਏ, ਕਿਉਂਕਿ ਹਮ ਸ਼ਕਲ ਸਨ, ਜਿਨ੍ਹਾਂ ਨੂੰ ਆਪਣੀ ਜਗ੍ਹਾ ਤੇ ਬਿਠਾਇਆ ਤੇ ਇੱਕ ਗੱਲ ਸਾਰਿਆਂ ਨੂੰ ਸਮਝਾਈ ਕਿ ਸਾਡੇ ਸਾਹਮਣੇ ਕੇਵਲ ਤੇ ਕੇਵਲ ਮੈਦਾਨੀ ਜੰਗ ਦੇ ਅੰਦਰ ਜੂਝ ਜਾਣ ਤੋਂ ਬਗੈਰ ਹੋਰ ਕੋਈ ਰਸਤਾ ਨਹੀਂ। ਬੇਸ਼ੱਕ ਪੰਥ ਦਾ ਹੁਕਮ ਮੰਨ ਕੇ, ਬੇਨਤੀ ਸ਼ਬਦ ਵੀ ਵਰਤਿਆ ਕੱਲ ਭਾਈ ਸਾਹਿਬ ਹੋਰਾਂ ਨੇ, ਸਤਿਗੁਰੂ ਮਹਾਰਾਜ ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਧਰਮ ਸਿੰਘ ਜੀ, ਇਹਨਾਂ ਨੂੰ ਨਾਲ ਲੈ ਕੇ ਆਪ ਗੜੀ ਦੇ ਵਿੱਚੋਂ ਜੀਵੇ ਨਿਕਲੇ ਤੇ ਬਾਅਦ ਵਿੱਚ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਹੋਰ ਉਹਨਾਂ ਦੇ ਸਾਥੀ ਜਿਵੇਂ ਅੰਮ੍ਰਿਤ ਵੇਲੇ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਸਤਿਗੁਰੂ ਮਹਾਰਾਜ ਦੇ ਕਥਨ ਮੁਤਾਬਕ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ। ਖੇਤ ਵਾਲੀ ਗੱਲ, ਸ਼ਹਾਦਤ ਦਾ ਜਾਨ ਪੀ ਗਏ, ਖੁਸ਼ੀਆਂ ਮਨਾਈਆਂ ਦੁਸ਼ਮਣ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਸੀਂ ਮਾਰ ਲਿਆ, ਫਤਿਹ ਪਾ ਲਈਏ। ਪਰ ਸਾ ਸੰਗਤ ਭਾਈ ਸੰਗਤ ਸਿੰਘ ਦੀ ਪੜਤਾਲ ਜਿਵੇਂ ਸੂਬਾ ਸਰਹੰਦ ਨੇ ਆਪ ਕੀਤੀ ਤੇ ਪਰੇਸ਼ਾਨੀ ਉਸਦੇ ਪੱਲੇ ਪਈ, ਕਿਉਂਕਿ ਉਹਨੂੰ ਪਤਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਹੀਂ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਮ ਸ਼ਕਲ ਉਹਨਾਂ ਦੇ ਦਰੋਵਰ ਸਾਏ ਸਿੱਖ ਹਨ, ਸਿੰਘ ਹਨ। ਤੇ ਫਿਰ ਜਿਵੇਂ ਸਤਿਗੁਰੂ ਮਹਾਰਾਜ ਦਾ ਪਿੱਛਾ ਕੀਤਾ ਗਿਆ ਤੇ ਬੇਨਤੀ ਕਰਾਂ, ਜਿਹੜਾ ਪਰੇਸ਼ਾਨ ਹੋ ਕੇ 10 ਲੱਖ ਫੌਜ ਦਾ ਆਗੂ ਬਣ ਕੇ ਹਾਰ ਖਾ ਕੇ ਸਾ ਸੰਗਤ ਗਿਆ ਹੈ ਚਮਕੌਰ ਦੀ ਗੜੀ ਵਿੱਚੋਂ, ਇਹ ਸਾਰਾ ਕੁਝ ਜੋ ਫਤਿਹਗੜ੍ਹ ਸਾਹਿਬ ਦੇ ਅੰਦਰ ਸਰਹੰਦ ਦੇ ਅੰਦਰ ਵਾਪਰਿਆ, ਇਹ ਉਸਦਾ ਅੰਦਰ ਦਾ ਗੁੱਸਾ ਸੀ, ਉਸਦੇ ਮਨ ਦਾ ਰੋਸ ਸੀ, ਉਸਦੀ ਪਰੇਸ਼ਾਨੀ ਸੀ। ਬੇਸ਼ੱਕ ਹਾਦਾ ਨਵਾਰਾ ਮਰਨ ਵਾਲੇ ਵੀ ਨਿਕਲੇ ਵਿੱਚੋਂ, ਸ਼ੇਰ ਮੁਹੰਮਦ ਵਰਗੇ, ਜਿਨ੍ਹਾਂ ਦਾ ਭਰਾ ਨਾਰ ਖਾਂ, ਜਿਸ ਬਾਰੇ ਆਪ ਜੀ ਨੇ ਕੱਲ੍ਹ ਸੁਣਿਆ ਸੀ, ਪੌੜੀ ਲਾ ਕੇ ਅੰਦਰ ਚੜ੍ਹਨ ਲੱਗਾ ਸੀ, ਵੇਖਣ ਲੱਗਾ ਸੀ, ਪੜਤਾਲ ਕਰਨ ਲੱਗਾ ਸੀ ਅੰਦਰ ਕੀ ਹੈ, ਉਸਦਾ ਭਰਾ ਮਾਰਿਆ ਸੀ। ਪਰ ਸਾ ਸੰਗਤ ਰੱਬ ਦੀ ਉਹਨੂੰ ਸੋਝੀ ਬਖਸ਼ੀ ਹਾਦਾ ਨਾਰਾ ਮਾਰ ਕੇ ਚਲਾ ਗਿਆ, ਕਹਿਣ ਲੱਗਾ ਇਸਲਾਮ ਦੇ ਅੰਦਰ ਸ਼ੀਰ ਖੋਰ ਬੱਚਿਆਂ ਦੇ ਉੱਤੇ ਐਸਾ ਤਸ਼ੱਦਦ ਕਰਨਾ ਪਾਪ ਹੈ। ਤੇ ਇਹ ਗੱਲ ਕਹਿ ਕੇ ਚਲਾ ਗਿਆ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਲੇ ਤੇ ਭਰਾ ਦਾ ਬਦਲਾ ਉਹਨਾਂ ਕੋਲੋਂ ਲਵਾਂਗਾ, ਇਹਨਾਂ ਸ਼ੀਰਖੋਰ ਬੱਚਿਆਂ ਦੇ ਕੋਲੋਂ ਨਹੀਂ। ਕਿਉਂਕਿ ਹਾ ਦਾ ਨਾਰਾ ਮਾਰਿਆ। ਤੇ ਮੈਂ ਬੇਨਤੀ ਕਰਾਂ, ਕਬੀਰ ਸਾਹਿਬ ਜੀ ਅੱਜ ਗੱਲ ਜਿਹੜੀ ਸਮਝਾ ਰਹੇ ਨੇ, ਬੰਦੇ ਇੱਕ ਧਿਆਨ ਦੇਵੋ, ਅਸੀਂ ਸਾਰੇ ਬੰਦੇ ਹਾਂ, ਪਰ ਅੱਜ ਕਿਸੇ ਨੂੰ ਬੰਦਾ ਕਿਹਾ ਜਾਵੇ, ਕਿਸੇ ਨੂੰ ਆਦਮੀ ਕਿਹਾ ਜਾਵੇ, ਉਹ ਮੰਨਣ ਦੇ ਲਈ ਤਿਆਰ ਨਹੀਂ, ਮੰਨਣ ਦੇ ਲਈ ਤਿਆਰ ਨਹੀਂ। ਜਦੋਂ ਤੱਕ ਉਹ ਆਪਣਾ ਨਾਮ ਨਾ ਦੱਸੇ, ਆਪਣਾ ਖਾਨਦਾਨ ਨਾ ਦੱਸੇ, ਆਪਣੀ ਜਾਤ ਨਾ ਦੱਸੇ, ਉਦੋਂ ਤੱਕ ਉਹਦੀ ਤਸੱਲੀ ਨਹੀਂ ਹੁੰਦੀ। ਬੰਦੇ ਨੂੰ ਬੰਦਾ ਮੰਨ ਲਈਏ, ਬੰਦੇ ਨੂੰ ਬੰਦਾ ਕਹਿਣ ਲੱਗ ਪਈਏ, ਆਦਮੀ ਨੂੰ ਆਦਮੀ ਕਹਿਣ ਲੱਗ ਪਈਏ, ਤੇ ਬੰਦਾ ਬੰਦੇ ਨਾਲ ਵਿਰੋਧ ਨਹੀਂ ਕਰੇਗਾ, ਬੰਦਾ ਬੰਦੇ ਦੇ ਉੱਤੇ ਪਾਪ ਨਹੀਂ ਪਾਏਗਾ, ਬੰਦਾ ਬੰਦੇ ਦੇ ਨਾਲ ਹੇਰਾਫੇਰੀ ਨਹੀਂ ਕਰੇਗਾ। ਕਦੋਂ ਕਰਦਾ? ਜਦੋਂ ਬੰਦਾ ਨਹੀਂ ਰਹਿ ਜਾਂਦਾ। ਤੇ ਮਹਾਰਾਜ ਕਿਰਪਾ ਕਰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਨਾਹੀਂ। ਤੇ ਮੈਂ ਬੇਨਤੀ ਕਰਾਂ, ਜਿੰਨਾ ਆਪਾਂ ਸਾਰਾ ਮਿਹਨਤ ਕਰਦੇ ਹਾਂ ਅੰਮ੍ਰਿਤ ਵੇਲੇ ਆਉਣ ਦੀ, ਕਥਾ ਕੀਰਤਨ ਸੁਣਨ ਦੀ, ਇਹ ਕੇਵਲ ਤੇ ਕੇਵਲ ਸਵੈਮ ਪੜਤਾਲ ਹੈ, ਪੜਚੋਲ ਹੈ। ਅਸੀਂ ਆਪਣੇ ਆਪ ਨੂੰ ਖੋਜਣਾ ਹੈ ਕਿ ਬਾਣੀ ਕੀ ਕਹਿ ਰਹੀ ਹੈ, ਅਸੀਂ ਕਿੱਥੇ ਖੜੇ ਹੋਏ ਹਾਂ, ਬਾਣੀ ਸਾਨੂੰ ਕੀ ਪ੍ਰੇਰਨਾ ਕਰਦੀ ਹੈ। ਕਿਉਂਕਿ ਬਾਣੀ ਦਾ ਇੱਕ ਇੱਕ ਅੱਖਰ ਸਾਨੂੰ ਬੰਦਾ ਬਣਨ ਦੀ ਪ੍ਰੇਰਨਾ ਕਰਦੀ, ਕਿਉਂਕਿ ਬੰਦੇ ਬੰਦਗੀ ਇੱਕ ਪਿਆਰ, ਸਾਹਿਬ ਰੋਸ ਧਰੇ ਕੇ ਪਿਆਰ। ਇਹ ਬੰਦੇ, ਇਹ ਇਨਸਾਨ, ਇਹ ਮਨੁੱਖ ਆਪਣੇ ਆਪ ਦੀ ਖੋਜ ਕਰ, ਦਿਲ ਨੂੰ ਰੋਜ਼ ਖੋਜਿਆ ਕਰ, ਤੇ ਫਿਰ ਪਰੇਸ਼ਾਨੀ ਨਹੀਂ ਰਹੇਗੀ, ਪਰੇਸ਼ਾਨੀ ਮੁੱਕ ਜਾਵੇਗੀ। ਅਗਲੀ ਪੰਕਤੀ ਦੇ ਅੰਦਰ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ, ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੀਂ, ਤੇ ਜਾਦੂ ਦੀ ਖੇਡ ਹੈ, ਤੇ ਜਾਦੂ ਦੇ ਵਿੱਚ ਜਾਦੂਗਰ ਜੋ ਕੁਝ ਵਿਖਾਉਂਦਾ ਹੈ ਉਹ ਸੱਚਾ ਨਹੀਂ ਹੁੰਦਾ, ਕੁਝ ਸਮੇਂ ਵਾਸਤੇ ਹੁੰਦਾ, ਹੱਥ ਪੱਲੇ ਪੈਣ ਵਾਲੀ ਕੋਈ ਚੀਜ਼ ਨਹੀਂ। ਜਾਦੂ ਦੀ ਖੇਡ ਹੈ, ਤਮਾਸ਼ਾ ਹੈ। ਜੋ ਸੁਪਨਾ ਅਰ ਪੇਖਣ ਐਸੇ ਜਾਕੋ ਜਾਨ, ਇਨ ਮੈਂ ਕਸ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਭਗਵਾਨ ਤੋਂ ਬਗੈਰ, ਰੱਬ ਦੇ ਨਾਮ ਜਪਣ ਤੋਂ ਬਗੈਰ ਬਾਕੀ ਕੋਈ ਚੀਜ਼ ਹੱਥ ਪੱਲੇ ਪੈਣ ਵਾਲੀ ਨਹੀਂ, ਸਾਡੇ ਨਾਲ ਨਿਭਣ ਵਾਲੀ ਨਹੀਂ। ਮਹਾਰਾਜ ਆਖਦੇ ਨੇ, ਬੰਦਿਆ ਖੋਜ ਦਿਲ ਰੋਜ਼, ਨਾ ਫਰੇ ਫਿਰ ਫਿਰ ਪਰੇਸ਼ਾਨੀ ਨਾਹੀਂ, ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ, ਇਹ ਜਾਦੂ ਦੀ ਖੇਡ ਹੈ, ਇਹ ਤਮਾਸ਼ ਹੈ। ਹੱਥ ਵਿੱਚ ਆਉਣ ਵਾਲੀ ਕੋਈ ਚੀਜ਼ ਨਹੀਂ, ਪੱਲੇ ਪੈਣ ਵਾਲੀ ਕੋਈ ਚੀਜ਼ ਨਹੀਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਬਾਣੀ ਭਗਤਾ ਕੀ ਕਬੀਰ ਜੀ।
ਤਿਲੰਗ ਰਾਗ, ਇੱਥੋਂ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ, ਤੇ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਪਰਮਾਤਮਾ ਇੱਕ ਹੈ, ਸਰਵ ਵਿਆਪੀ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਸਤਿਗੁਰੂ ਦੀ ਕਿਰਪਾ ਨਾਲ ਐਸੇ ਗੁਣਾਂ ਵਾਲਾ ਵਾਹਿਗੁਰੂ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ।
ਦੇਵ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਵੇਦ ਹਿੰਦੂ ਮਤ ਦੇ, ਕਤੇਬ ਪੱਛਮੀ ਮਤਾਂ ਦੇ, ਜਿਸ ਵਿੱਚ ਤੌਰੇਤ, ਜੰਬੂਰ, ਅੰਜੀਲ, ਕੁਰਾਨ, ਚਾਰ ਵੇਦਾਂ ਦਾ ਜ਼ਿਕਰ ਆਪਾਂ ਪੜ੍ਹਦੇ ਹਾਂ, ਰਿਗ ਵੇਦ, ਸ਼ਾਮ ਵੇਦ, ਜ਼ੁਜ਼ਰ ਵੇਦ, ਅਥਰਵਨ ਵੇਦ। ਵੇਦ ਕਤੇਬ ਇਫਤਰਾ ਭਾਈ, ਇਫਤਰਾ ਕਹਿੰਦੇ ਨੇ ਅਸਲ ਦੇ ਜੋ ਉਲਟ ਹੋਵੇ, ਜਿਹਨੂੰ ਆਪਾਂ ਬਨਾਵਟ ਕਹਿ ਦਿੰਦੇ ਹਾਂ। ਇੱਥੇ ਇਫਤਰਾ ਤੋਂ ਭਾਵ ਝੂਠ, ਇੱਕ ਕਹਿ ਰਿਹਾ ਵੇਦ ਝੂਠੇ ਨੇ, ਦੂਜਾ ਕਹਿ ਰਿਹਾ ਕਤੇਬ ਝੂਠੇ ਨੇ। ਜਿਵੇਂ ਮੈਂ ਭਾਈ ਸਾਹਿਬ ਜੀ ਦਾ ਬਚਨ ਤੁਹਾਡੇ ਨਾਲ ਸਾਂਝਾ ਕੀਤਾ, ਵੇਦ ਕਤੇਬ ਭੁਲਾਇਕ ਹੈ, ਮੋਹੇ ਲਾਲਚ ਦੁਰੀ ਸ਼ਤਾਨੀ। ਵੇਦ ਦਾ ਗਿਆਨ ਕਤੇਬ ਦਾ ਗਿਆਨ ਨਹੀਂ, ਬਸ ਇੱਕ ਮਤ ਜੀਵਨ ਦੇ ਅੰਦਰ ਧਾਰਨ ਕਰ ਲਿਆ, ਵੇਦਾਂ ਨੂੰ ਝੂਠੇ ਕਹਿਣਾ, ਕਤੇਬਾਂ ਨੂੰ ਝੂਠੇ ਕਹਿਣਾ। ਕਬੀਰ ਸਾਹਿਬ ਜੀ ਆਖਦੇ ਨੇ ਗੱਲਾਂ ਕਰਨ ਨਾਲ ਗੱਲਾਂ ਕਰਨ ਵਾਲਿਓ ਤੁਹਾਨੂੰ ਸ਼ਾਂਤੀ ਨਹੀਂ ਮਿਲਣੀ, ਸਹਿਮ ਤੁਹਾਡੇ ਅੰਦਰੋਂ ਨਹੀਂ ਮੁੱਕਣਾ, ਫਿਕਰ ਨਹੀਂ ਮੁੱਕਣਾ, ਚਿੰਤਾ ਨਹੀਂ ਮੁੱਕਣੀ। ਤੇ ਬੇਨਤੀ ਕਰਾਂ ਅੱਜ ਇੱਕੋ ਹੀ ਗੁਰੂ ਦੇ ਸਿੱਖ ਅਖਬਾਰ ਵਾਲੇ, ਇੱਕੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ, ਇਹ ਤਾਂ ਬੇਦਾ ਕਿਤਾਬਾਂ ਦੀ ਗੱਲ ਹੈ ਨਾ, ਆਪਸ ਵਿੱਚ ਖਿੱਚੋ ਤਾਰੀ ਪਾ ਕੇ ਬੈਠੇ ਹੋਏ ਨੇ। ਤੇ ਮੈਂ ਬੇਨਤੀ ਕਰਾਂ ਜਿਹੜੇ ਇਸ ਰਾਹ ਤੇ ਤੁਰ ਪੈ ਨੇ, ਭਾਵੇਂ ਕੋਈ ਵੀ ਹੈ, ਜਿਹੜੇ ਇਸ ਰਾਹ ਤੇ ਤੁਰੇ ਹੋਏ ਨੇ, ਨਾ ਸ਼ਾਂਤੀ ਉਹਨਾਂ ਨੂੰ ਆਪ ਮਿਲਣੀ ਤੇ ਨਾ ਉਹਨਾਂ ਦੇ ਵਿਚਾਰ ਸੁਣਨ ਵਾਲਿਆਂ ਨੂੰ ਸ਼ਾਂਤੀ ਮਿਲਣੀ। ਫਿਰ ਮੈਂ ਬੇਨਤੀ ਕਰ ਦੇਵਾਂ, ਜਿਹੜੇ ਸਿਰਾਂ ਤੇ ਤੁਰ ਪਏ ਨੇ, ਅਸਲੀਅਤ ਨਾਲ ਨਹੀਂ ਜੁੜਨਾ, ਬਲਕਿ ਇੱਕ ਗੱਲ ਮਨ ਵਿੱਚ ਧਾਰਨ ਕਰ ਲਈਏ, ਬੇਸ਼ੱਕ ਉਹ ਗੱਲ ਸੱਚੀ ਕਹਿ ਰਿਹਾ ਹੈ, ਉਹਨੂੰ ਕੱਟਣਾ ਹੈ, ਇਹ ਸਾਡੇ ਅੰਦਰ ਧਾਰਨਾ ਵੀ ਬਣ ਗਈ। ਤੇ ਮਹਾਰਾਜ ਕਿਰਪਾ ਤਾਂ ਕਰਦੇ ਨੇ, ਬੇਦਾਂ ਨੂੰ ਝੂਠੇ ਕਹਿਣ ਵਾਲਿਓ, ਕਿਤਾਬਾਂ ਨੂੰ ਝੂਠੇ ਕਹਿਣ ਵਾਲਿਓ, ਇਹ ਝੂਠ ਦੀਆਂ ਗੱਲਾਂ, ਫਰੇਬ ਦੀਆਂ ਗੱਲਾਂ, ਬਨਾਵਟ ਦੀਆਂ ਗੱਲਾਂ ਕਰਨ ਨਾਲ ਤੁਹਾਡੀ ਚਿੰਤਾ ਕੋਈ ਨਹੀਂ ਮੁੱਕਣੀ, ਤੁਹਾਡਾ ਸਹਿਮ ਕੋਈ ਨਹੀਂ ਮੁੱਕਣਾ। ਬੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਇਹ ਦਿਲ ਦਾ ਫਿਕਰ, ਦਿਲ ਦੀ ਚਿੰਤਾ, ਦਿਲ ਦਾ ਸਹਿਮ ਮੁਕਾਉਣ ਵਾਲੀਆਂ ਗੱਲਾਂ ਨਹੀਂ, ਕਿਉਂਕਿ ਮਹਾਰਾਜ ਵੀ ਪਾਵਨ ਬਾਣੀ ਦੇ ਅੰਦਰ ਇਹ ਕਿਰਪਾ ਕਰਦੇ ਨੇ, ਬੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਬੇਦ ਕਿਤੇਬ ਝੂਠੇ ਨਹੀਂ, ਝੂਠਾ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ, ਜਿਹੜਾ ਵਿਚਾਰ ਨਹੀਂ ਕਰਦਾ, ਜਿਹੜਾ ਤੱਤ ਵਾਲੇ ਪਾਸੇ ਨਹੀਂ ਜਾਂਦਾ। ਮਹਾਰਾਜ ਕਹਿ ਰਹੇ ਨੇ ਭਗਤ ਕਬੀਰ ਸਾਹਿਬ ਜੀ, ਬੇਦਾਂ ਨੂੰ ਝੂਠੇ ਕਹਿਣ ਵਾਲਿਓ, ਕਿਤਾਬਾਂ ਨੂੰ ਝੂਠੇ ਕਹਿਣ ਵਾਲਿਓ, ਧਿਆਨ ਰੱਖੋ, ਇਹ ਗੱਲਾਂ ਕਰਕੇ ਤੁਹਾਡੇ ਅੰਦਰ ਦਾ ਫਿਕਰ ਨਹੀਂ ਮੁੱਕਣਾ, ਚਿੰਤਾ ਨਹੀਂ ਮੁੱਕਣੀ, ਸਹਿਮ ਨਹੀਂ ਮੁੱਕਣਾ।
ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ।
ਵਾਹਿਗੁਰੂ ਪਰਮਾਤਮਾ ਹਾਜ਼ਰ ਹਜ਼ੂਰ ਹੈ, ਪਰ ਸਾਨੂੰ ਉਹ ਨਜ਼ਰ ਕਿਉਂ ਨਹੀਂ ਆਉਂਦਾ? ਕਿਉਂਕਿ ਤੁਕ ਦਮ ਕਰਾਰੀ ਵਾਲੀ ਗੱਲ ਨਹੀਂ ਬਣੀ, ਮਨ ਇਕਾਗਰ ਨਹੀਂ ਹੋਇਆ, ਮਨ ਜੁੜਿਆ ਨਹੀਂ, ਪੜ੍ਹ ਰਹੇ ਹਾਂ ਇੱਕ ਚਿੱਤ ਜੈ ਇੱਕ ਸ਼ਬਦ ਧਿਆਇਓ, ਕਾਲ ਫਾਸ ਕੇ ਬੀਤ ਨਾ ਆਇਓ। ਵਾਹਿਗੁਰੂ ਕਰੇ ਸਾਨੂੰ ਇਹ ਅਵਸਥਾ ਪ੍ਰਾਪਤ ਹੋਵੇ, ਸਾਡਾ ਮਨ ਟਿਕ ਜਾਏ ਤੇ ਅਸੀਂ ਵੀ ਕਾਲ ਦੀ ਫਾਈ ਤੋਂ ਵੱਧ ਜਾਈਏ, ਆਤਮਕ ਮੌਤ ਤੋਂ ਵੱਧ ਜਾਈਏ। ਮਹਾਰਾਜ ਆਖਦੇ ਨੇ, ਜੇ ਰਤਾ ਭਰ ਵੀ ਤੂੰ ਮਨ ਨੂੰ ਟਿਕਾ ਲੈ, ਥੋੜੇ ਸਮੇਂ ਵਾਸਤੇ ਵੀ ਮਨ ਨੂੰ ਟਿਕਾ ਲੈ, ਤੇ ਵਾਹਿਗੁਰੂ ਪਰਮਾਤਮਾ ਤੈਨੂੰ ਹਾਜ਼ਰ ਨਾਜ਼ਰ ਨਜ਼ਰ ਆਵੇਗਾ, ਕਿਉਂਕਿ ਹੈ ਹੀ ਹਾਜ਼ਰ ਨਾਜ਼ਰ, ਕਮੀ ਸਾਡੇ ਅੰਦਰ ਹੈ। ਵਾਹਿਗੁਰੂ ਪਰਮਾਤਮਾ ਸਾਡੇ ਅੰਦਰ ਹੈ, ਸਾਡੇ ਨੇੜੇ ਹੈ, ਪਰ ਉਹ ਅਵਸਥਾ ਨਹੀਂ ਅਸੀਂ ਬਣਾਉਂਦੇ ਜਿਹੜੀ ਭਗਤ ਜੀ ਸਾਨੂੰ ਸਮਝਾ ਰਹੇ ਨੇ।
ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ।
ਇਹ ਬੰਦੇ ਆਪਣੇ ਆਪ ਨੂੰ ਖੋਜ, ਤੈਨੂੰ ਪਰੇਸ਼ਾਨੀ ਜਿਹੜੀ ਹੈ ਨਾ ਇਹ ਪ੍ਰਾਪਤ ਨਹੀਂ ਹੋਵੇਗੀ।
ਇਹੋ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ।
ਸਿਹਰ ਕਹਿੰਦੇ ਨੇ ਜਾਦੂ ਨੂੰ, ਮੇਲਾ ਕਹਿੰਦੇ ਨੇ ਤਮਾਸ਼ੇ ਨੂੰ। ਇਹ ਜਿਹੜਾ ਸੰਸਾਰ ਹੈ ਇਹ ਜਾਦੂ ਦੀ ਖੇਡ ਹੈ, ਤਮਾਸ਼ਾ ਹੈ, ਹੱਥ ਪੱਲੇ ਪੈਣ ਵਾਲੀ ਕੋਈ ਚੀਜ਼ ਨਹੀਂ।
ਰਹਾਉ ਦਰੋਗ ਪੜ ਪੜ ਖੁਸ਼ੀ, ਬੇਖਬਰ ਬਾਦ ਬਕਾਹੇ।
ਬੇਖਬਰ ਬੇਸਮਝ, ਬਾਦ ਬਕਾਹੇ, ਬਾਦ ਕਹਿੰਦੇ ਹੁੰਦੇ ਨੇ ਚਰਚਾ, ਬਕਾਹੀ ਬੈਸ ਵਿਵੈਸ, ਬਾਦ ਬਕਾਹੇ ਤੋਂ ਭਾਵ ਇਹ ਬੇਸਮਝ ਮਨੁੱਖ ਐਵੇਂ ਝੂਠੀ ਬਹਿਸ ਨਾ ਕਰ, ਬਹਿਸ ਨਾ ਕਰ ਕਿ ਆਹ ਝੂਠਾ ਹੈ, ਆਹ ਝੂਠਾ ਹੈ। ਦਰੋ ਕਹਿੰਦੇ ਨੇ ਝੂਠਾ, ਵੇਦਾਂ ਕਿਤਾਬਾਂ ਨੂੰ ਝੂਠੇ ਕਹਿ ਕੇ ਫੇਰ ਬੇਸਮਝ ਤੂੰ ਐਵੇਂ ਝੂਠੀ ਬਹਿਸ ਨਾ ਕਰ। ਬਾਦ ਬਕਾਏ ਤੋਂ ਭਾਵ ਬਹਿਸ ਬਵੈਸੇ ਵਿੱਚ ਨਾ ਪਾਓ।
ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ।
ਹੱਕ ਸੱਚ ਸਦਾ ਕਾਇਮ ਰਹਿਣ ਵਾਲਾ ਵਾਹਿਗੁਰੂ ਪਰਮਾਤਮਾ, ਜਿਹੜਾ ਸੱਚਾ ਹੈ ਸਦਾ ਰਹਿਣ ਵਾਲਾ ਵਾਹਿਗੁਰੂ ਪਰਮਾਤਮਾ, ਕਿਤੇ ਸਤਵੇਂ ਅਸਮਾਨ ਤੇ ਨਹੀਂ, ਕ੍ਰਿਸ਼ਨ ਦੀ ਮੂਰਤੀ ਵਿੱਚ ਨਹੀਂ, ਸ਼ਾਮ ਮੂਰਤ ਕ੍ਰਿਸ਼ਨ ਦੀ ਮੂਰਤੀ ਵਿੱਚ ਨਹੀਂ, ਰੱਬ ਆਪਣੀ ਬਣਾਈ ਹੋਈ ਦੁਨੀਆ ਦੇ ਵਿੱਚ ਹੈ, ਖਲਕਤ ਦੇ ਵਿੱਚ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੱਕ ਸੱਚ ਖਾਲਕ ਖਲਕ ਮਿਆਨੀ ਸ਼ਾਮ ਮੂਰਤ ਨਾਹੀਂ। ਉਹ ਰੱਬ ਸਤਵੇਂ ਆਕਾਸ਼ ਤੇ ਨਹੀਂ ਬੈਠਾ ਹੋਇਆ, ਉਹ ਰੱਬ ਕਿਸੇ ਮੂਰਤੀ ਦੇ ਅੰਦਰ ਨਹੀਂ। ਇੱਥੇ ਕ੍ਰਿਸ਼ਨ ਜੀ ਵੱਲ ਇਸ਼ਾਰਾ ਕੀਤਾ, ਰੱਬ ਜਿਹੜਾ ਹੈ ਖਲਕਤ ਦੇ ਵਿੱਚ ਹੈ, ਦੁਨੀਆ ਦੇ ਵਿੱਚ ਹੈ। ਇਹੋ ਗੱਲ ਤਾਂ ਭਗਤ ਕਬੀਰ ਸਾਹਿਬ ਜੀ ਸਾਨੂੰ ਸਾਧ ਸੰਗਤ ਬਾਰ ਬਾਰ ਸਮਝਾਉਂਦੇ ਨੇ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸੇ ਬਿਠਾਈ। ਰੱਬ ਹਰ ਥਾਂ ਤੇ ਹੈ, ਭਾਵ ਆਪਣੀ ਬਣਾਈ ਹੋਈ ਕੁਦਰਤ ਦੇ ਅੰਦਰ ਉਹ ਵਸਦਾ ਹੈ, ਲੁਕਾਈ ਦੇ ਅੰਦਰ ਹੈ।
ਅਸਮਾਨ ਮਿਆਨੀ ਲਹੰਗ ਦਰੀਆ ਗੁਸਲ ਕਰ ਦਨ ਬੂਦੇ।
ਅਸਮਾਨ ਅਸਮਾਨ ਅੰਤਕਰਨ ਮਨ, ਰੱਬ ਤੇਰੇ ਅੰਦਰ ਹੈ ਜਿਹੜਾ ਦਰਿਆ ਰੂਪ ਹੈ। ਦਰਿਆ ਰੂਪ ਵਾਹਿਗੁਰੂ ਪਰਮਾਤਮਾ ਤੇਰੇ ਅੰਦਰ ਵਗ ਰਿਹਾ ਹੈ, ਤੇਰੇ ਅੰਦਰ ਵਗ ਰਿਹਾ ਹੈ। ਚਾਹੀਦਾ ਸੀ ਤੂੰ ਅੰਤਰ ਆਤਮੇ ਇਸ਼ਨਾਨ ਕਰਦਾ, ਆਪਣੇ ਅੰਦਰ ਇਸ਼ਨਾਨ ਕਰਦਾ। ਗੁਸ਼ਲ ਕਰਦਨ ਬੋਧ, ਗੁਸ਼ਲ ਕਹਿੰਦੇ ਨੇ ਇਸ਼ਨਾਨ, ਕਰਦਨ ਬੋਧ ਕਰਨਾ ਚਾਹੀਦਾ ਸੀ ਪਰ ਤੂੰ ਕੀਤਾ ਨਹੀਂ। ਰੱਬ ਤੇਰੇ ਅੰਦਰ ਹੈ, ਤੂੰ ਰੱਬ ਨੂੰ ਬਾਹਰ ਭਾਲਣ ਲੱਗ ਪਿਆ। ਵਾਹਿਗੁਰੂ ਤੇਰੇ ਅੰਦਰ ਹੈ, ਤੈਨੂੰ ਬਾਹਰ ਭਾਲਣ ਲੱਗ ਪਿਆ। ਉਹ ਤੇਰੇ ਅੰਤਕਰਨ ਵਿੱਚ ਹੈ, ਤੇਰੇ ਮਨ ਵਿੱਚ ਹੈ। ਲੋੜ ਹੈ ਉਸ ਦਰਿਆ ਰੂਪੀ ਰੱਬ ਦੇ ਵਿੱਚ ਇਸ਼ਨਾਨ ਕਰਨ ਦੀ, ਤੈਨੂੰ ਇਸ਼ਨਾਨ ਕਰਨਾ ਚਾਹੀਦਾ ਸੀ।
ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ।
ਬੰਦਗੀ ਕਰ, ਕਰ ਫਕਰ, ਫਕਰ ਤੋਂ ਭਾਵ ਫਕੀਰੀ ਬੰਦਗੀ, ਤੂੰ ਰੱਬ ਦੀ ਬੰਦਗੀ ਕਰ। ਇਹ ਐਨਕ ਚਸ਼ਮੇ, ਇਹ ਐਨਕ ਆਪਣੀਆਂ ਅੱਖਾਂ ਦੇ ਉੱਤੇ ਲਾ, ਫਿਰ ਜਿੱਧਰ ਵੇਖੇਗਾ ਉੱਧਰ ਤੈਨੂੰ ਰੱਬ ਨਜ਼ਰ ਆਵੇਗਾ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ। ਵੇਖੋ ਕੁਰਾਨ ਦੀ ਐਤਾਂ ਜਿਹੜੀਆਂ ਨੇ, ਕਾਜ਼ੀ ਉਹਨਾਂ ਬਾਰੇ ਆਪ ਕਹਿ ਰਿਹਾ ਕਿ ਬੱਚਿਆਂ ਦੇ ਉੱਤੇ ਕੋਈ ਵੀ ਜਿਹੜਾ ਹੈ ਉਹ ਕਾਨੂੰਨ ਲਾਗੂ ਨਹੀਂ ਹੁੰਦਾ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਕੁਰਾਨ ਮਾੜਾ ਨਹੀਂ, ਪਰ ਜਦੋਂ ਸੁੱਚਾ ਨੰਦ ਵਰਗੇ ਹੀ ਭੜਕਾਉਂਦੇ ਨੇ ਤੇ ਫਿਰ ਕਾਜ਼ੀ ਦੀਆਂ ਅੱਖਾਂ ਦੇ ਉੱਤੇ ਉਹ ਐਨਕ ਨਹੀਂ, ਕਿਹੜੀ ਭਗਤੀ ਵਾਲੀ ਐਨਕ ਲੈ ਗਈ ਤੇ ਅੱਖਾਂ ਤੋਂ ਅੰਨਾ ਹੋ ਗਿਆ। ਤੇ ਫਿਰ ਆਖਦਾ ਹੈ ਇਹ ਬੱਚੇ ਬਾਗੀ ਨੇ, ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਫਿਰ ਬੇਨਤੀ ਕਰਾਂ, ਕਾਜ਼ੀ ਆਪ ਕਹਿ ਰਿਹਾ ਕੁਰਾਨ ਵਿੱਚ ਕੋਈ ਸਜ਼ਾ ਇਹਨਾਂ ਬੱਚਿਆਂ ਦੇ ਉੱਤੇ ਲਾਉਣ ਦੀ ਮੈਨੂੰ ਗੁਜਾਇਸ਼ ਨਜ਼ਰ ਨਹੀਂ ਆਉਂਦੀ। ਪਰ ਜਦੋਂ ਉਹੀ ਕਾਜ਼ੀ ਦੁਬਾਰਾ ਹੁਕਮ ਜਾਰੀ ਕਰਦਾ ਹੈ ਤੇ ਫਿਰ ਭਗਤੀ ਦੀ ਐਨਕ ਲੈ ਗਈ, ਕੁਰਾਨ ਦੀ ਜਿਹੜੀ ਹੈ ਗਿਆਨ ਵਾਲੀ ਐਨਕ ਲੈ ਗਈ, ਅੱਖਾਂ ਦੋਨਾਂ ਹੋ ਗਿਆ। ਤੇ ਉਹ ਸ਼ਹੀਦ ਕਰਨ ਦੀ ਗੱਲ ਪਿਆ ਕਰਦਾ। ਮਹਾਰਾਜ ਕਿਰਪਾ ਕਰਦੇ ਨੇ, ਕਰ ਫਕਰ ਦਾਇਮ ਲਾਏ ਚਸ਼ਮੇ ਜਿਹੇ ਤਾਂ ਮੌਜੂਦ। ਕੇਵਲ ਕਚਹਿਰੀ ਵਿੱਚ ਨਹੀਂ, ਕੇਵਲ ਬੱਚਿਆਂ ਵਿੱਚ ਨਹੀਂ, ਜਿਹਨੇ ਰੱਬ ਦੀ ਬੰਦਗੀ ਦੀ ਐਨਕ ਲਾ ਲਈ, ਜਿਹਨੇ ਰੱਬ ਦੀ ਇਬਾਦਤ ਕਰ ਲਈ, ਜਿਹਨੇ ਸਿਮਰਨ ਕਰ ਲਿਆ, ਉਹ ਤਾਂ ਆਖਦਾ ਜੈ ਜੈ ਪੇਖੋ ਤੈ ਹਜ਼ੂਰ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ, ਕਿ ਜ਼ਾਹਿਰ ਜ਼ਰੂਰ ਹੈ ਕਿ ਹਾਜ਼ਰ ਹਜ਼ੂਰ ਹੈ। ਤੈਨੂੰ ਹਰ ਪਾਸੇ ਰੱਬ ਨਜ਼ਰ ਆਉਂਦਾ, ਪਰ ਕਦੋਂ? ਜਦੋਂ ਅੱਖਾਂ ਦੇ ਉੱਤੇ ਐਨਕ ਲੱਗ ਜਾਵੇ ਕਿਹੜੀ ਭਗਤੀ ਦੀ, ਰੱਬ ਦੀ ਇਬਾਦਤ ਦੀ, ਸਿਮਰਨ ਦੀ, ਫਿਰ ਉਹਨੂੰ ਆਪਣਾ ਬੇਗਾਨਾ ਕੋਈ ਨਜ਼ਰ ਨਹੀਂ ਆਉਂਦਾ। ਫਿਰ ਤਾਂ ਅੰਦਰੋਂ ਆਵਾਜ਼ ਆਉਂਦੀ ਹੈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਮਹਾਰਾਜ ਕਿਰਪਾ ਕਰਦੇ ਨੇ, ਕਰ ਬੰਦਗੀ, ਅੱਖਾਂ ਤੇ ਲਾ ਐਨਕ ਬੰਦਗੀ ਦੀ, ਫਿਰ ਜਿੱਧਰ ਵੇਖੇਗਾ ਤੈਨੂੰ ਰੱਬ ਨਜ਼ਰ ਆਵੇਗਾ।
ਅੱਲਾਹ ਪਾਕ ਪਾਕ ਹੈ, ਸਕ ਕਰੋ ਜੇ ਦੂਸਰ ਹੋ।
ਭਗਤ ਜੀ ਬੜੀ ਸੁੰਦਰ ਗੱਲ ਕਰ ਰਹੇ ਨੇ, ਜਿਹਨੂੰ ਆਪਾਂ ਨੂੰ ਸਮਝਣਾ ਚਾਹੀਦਾ। ਸਾਧ ਸੰਗਤ, ਰੱਬ ਕਹਿਣ ਵਾਲਾ ਕਾਫਰ ਹੋ ਗਿਆ, ਧਿਆਨ ਦੇਵੋ, ਰੱਬ ਕਹਿਣ ਵਾਲਾ ਕਾਫਰ ਹੋ ਗਿਆ, ਅੱਲਾਹ ਕਹਿਣ ਵਾਲਾ ਰੱਬ ਦਾ ਪਿਆਰਾ ਹੋ ਗਿਆ। ਪਰ ਇਸ ਵਾਸਤੇ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਰੱਬ ਦਾ ਇੱਕ ਨਾਮ ਨਹੀਂ ਵਰਤਿਆ, ਰੱਬ ਦੇ ਕਈ ਨਾਮ ਵਰਤੇ ਨੇ, ਜਿਹੜੇ ਸਨਾਤਨ ਧਰਮ ਵਾਲੇ ਵੀ ਵਰਤਦੇ ਸੀ, ਜਿਹੜੇ ਇਸਲਾਮ ਧਰਮ ਵਾਲੇ ਵਰਤਦੇ ਸੀ, ਜਿਹੜੇ ਬਾਕੀ ਧਰਮ ਵੀ ਨਾਮ ਵਰਤਦੇ ਸੀ, ਸਤਿਗੁਰੂ ਨੇ ਸਾਰੇ ਨਾਮ ਬਾਣੀ ਦੇ ਅੰਦਰ ਵਰਤੇ ਹਨ। ਤੇ ਨਾਲ ਇਹ ਵੀ ਗੱਲ ਸਮਝਾਈ ਹੈ, ਕਿਰਤਮ ਨਾਮ ਕਥੇ ਤੇਰੇ ਜੇਬਾ, ਸੱਚ ਨਾਮ ਤੇਰਾ ਪਰਾ ਪੁਰਬਲਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਅੱਲਾ ਪਵਿੱਤਰ ਹੈ, ਅੱਲਾ ਪਾਕਮ ਪਾਕ ਹੈ, ਵਾਹਿਗੁਰੂ ਰੱਬ ਪਵਿੱਤਰ, ਤੂੰ ਵੀ ਪਵਿੱਤਰ ਹੈ, ਪਾਪ ਬਹੁਤ ਪਵਿੱਤਰ ਹੈ। ਸ਼ੱਕ ਤਾਂ ਮੈਂ ਤਾਂ ਕਰਾਂ ਜੇ ਸਵਰਗਾ ਕੋਈ ਦੂਜਾ ਹੋਰ ਹੋਵੇ।
ਕਬੀਰ ਕਰਮ ਕਰੀਮ ਕਾ, ਉਹ ਕਰੇ ਜਾਨ ਸੋ।
ਕਬੀਰ ਜੀ ਆਖਦੇ ਨੇ, ਉਹ ਬਖਸ਼ਿਸ਼ ਕਰਨ ਵਾਲਾ ਹੈ, ਬਖਸ਼ੰਦ ਵਾਹਿਗੁਰੂ ਪਰਮਾਤਮਾ। ਵਾਹਿਗੁਰੂ ਪਰਮਾਤਮਾ ਜਿਸ ਉੱਤੇ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਹਨੂੰ ਇਹ ਗੱਲ ਸਮਝ ਵਿੱਚ ਆਉਂਦੀ ਹੈ। ਧਿਆਨ ਦੇਵੋ, ਕਬੀਰ ਕਰਮ ਕਰੇ ਮੁਕਾਬ, ਕਰੇ ਜਾਣੇ ਸੋਏ, ਉਹ ਕਰੇ ਜਾਣੇ ਸੋਏ, ਉਹ ਰੱਬ ਜਾਣੇ ਉਹ ਬੰਦਾ, ਉਹ ਰੱਬ ਜਾਣੇ ਉਹ ਬੰਦਾ। ਕਬੀਰ ਸਾਹਿਬ ਜੀ ਆਖਦੇ ਨੇ, ਰੱਬ ਬਖਸ਼ਿਸ਼ ਕਰਨ ਵਾਲਾ ਹੈ, ਬਖਸ਼ਿੰਦ ਹੈ, ਪਰ ਜਿਸ ਉੱਤੇ ਉਹ ਬਖਸ਼ਿਸ਼ ਕਰਦਾ ਹੈ, ਉਹਨੂੰ ਇਹ ਸਮਝ ਆਉਂਦੀ ਹੈ ਕਿ ਰੱਬ ਸਾਰਿਆਂ ਦੇ ਵਿੱਚ ਹੈ, ਰੱਬ ਹਰ ਥਾਂ ਤੇ ਹੈ। ਲੋੜ ਹੈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸ਼ਹਿਰ ਮੇਲਾ, ਦਸਤਗੀਰੀ ਨਾ ਹੈ। ਵਾਹਿਗੁਰੂ ਕਿਰਪਾ ਕਰੇ, ਅਸੀਂ ਜੀਵਨ ਦੇ ਅੰਦਰ ਆਪਣੇ ਬਜ਼ੁਰਗਿਆਂ ਦਾ ਇਤਿਹਾਸ ਪੜ੍ਹੀਏ ਵੀ, ਤੇ ਇਤਿਹਾਸ ਨੂੰ ਪੜ੍ਹ ਕੇ, ਸੁਣ ਕੇ, ਗਾ ਕੇ, ਜਿਹੜੀ ਗੱਲ ਸਾਨੂੰ ਗੁਰਬਾਣੀ ਕਹਿ ਰਹੀ, ਇਤਿਹਾਸ ਕਹਿ ਰਿਹਾ, ਉਹਨੂੰ ਮੰਨਣ ਵਾਲੇ ਪਾਸੇ ਵੀ ਤੁਰ ਪਈਏ, ਤੇ ਫਿਰ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਵੇਗੀ। ਸਾਹਿਬਜ਼ਾਦਿਆਂ ਦਾ ਇਤਿਹਾਸ ਵਿਚਾਰਦੇ ਆਪਾਂ ਧਿਆਨ ਰੱਖਣਾ ਹੈ ਕਿ ਜਿਸ ਕਾਰਨ ਉਹਨਾਂ ਨੇ ਇਹ ਸਾਕੇ ਵਰਤਾਏ, ਉਸ ਗੱਲ ਨੂੰ ਜੀਵਨ ਦੇ ਅੰਦਰ ਧਾਰਨ ਕਰ ਲਈਏ, ਕਿਉਂਕਿ ਰੋਜ਼ ਆਪਾਂ ਆਖਦੇ ਹਾਂ, ਤਿੰਨਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਸਤਿਗੁਰ ਕਿਰਪਾ ਕਰਨ, ਆਓ ਅਖੀਲ ਦੀਆਂ ਪੰਕਤੀਆਂ ਦਾ ਪਾਠ ਸਰਵਨ ਕਰੀਏ ਜੀ।
ਅੱਲਾਹ ਪਾਕ ਪਾਕ ਹੈ,
ਸ਼ੱਕ